साची बानी विच आप दा स्वागत है। प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लब सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
प्यारे अजीजो, इस बाइबल अध्ययन प्रोग्राम विच दूसरा सैमुअल दी पोथी दे 13-14 अध्यायां उत्ते विचार करन लई मैं आपदा स्वागत करदा हां। इन्हां अध्यायां दा मुख विशा दाऊद दे पुत्रां ਅਮਨੋਨ ਅਤੇ ਅਬਸ਼ਾਲੋਮ ਦੇ ਅਪਰਾਧ ਹਨ। ਮੇਰੇ ਦੋਸਤੋ, ਜਦੋਂ ਵੀ ਅਸੀਂ ਪਾਪ ਵਿੱਚ ਡਿੱਗ ਜਾਂਦੇ ਹਾਂ, ਸਾਨੂੰ ਇਸ ਦੇ ਨਤੀਜੇ ਭੁਗਤਣੇ ਹੀ ਪੈਂਦੇ ਹਨ। ਪਰਮੇਸ਼ਵਰ ਇਸ ਬਾਰੇ ਗਲਾਤੀਆਂ ਦੀ ਪੋਥੀ ਉਸਦਾ 6 ਅਧਿਆਏ ਉਸਦੀ 7 ਆਇਤ ਵਿੱਚ ਸਾਫ਼ ਸਾਫ਼ ਦੱਸਦਾ ਹੈ ਕਿ ਧੋਖਾ ਨਾ ਖਾਓ, ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉੜਾਈਦਾ। ਜੋ ਕੋਈ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ ਵੀ। ਆਪ ਪਾਪ ਦੇ ਨਤੀਜੇ ਭੁਗਤਣ ਤੋਂ ਬਚ ਨਹੀਂ ਸਕਦੇ। ਗਲਾਤੀਆਂ ਦੀ ਪੋਥੀ ਉਸਦਾ 6 ਅਧਿਆਏ ਉਸਦੀ 8 ਆਇਤ ਵਿੱਚ ਪਰਮੇਸ਼ਵਰ ਇਸੇ ਨਾਲ ਸੰਬੰਧਿਤ ਵਚਨਾਂ ਵਿੱਚ ਆਖਣਾ ਜਾਰੀ ਰੱਖਦਾ ਹੈ ਕਿ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸੁਦੀਪਕ ਜੀਵਨ ਨੂੰ ਵੱਢੇਗਾ। ਇਸ ਬਾਰੇ ਕੋਈ ਸਵਾਲ ਨਹੀਂ ਉੱਠਦਾ ਕਿ ਦਾਊਦ ਨੇ ਇਸ ਵਾਰ ਆਪਣੇ ਸਰੀਰ ਲਈ ਹੀ ਬੀਜਿਆ ਸੀ। ਇਸ ਤਰ੍ਹਾਂ ਨਾ ਸੋਚੋ ਕਿ ਹੁਣ ਉਹ ਇਸ ਪਾਪ ਤੋਂ ਬਚ ਸਕਦਾ ਹੈ, ਮਿੱਠੇ ਮਿੱਠੇ ਸ਼ਬਦਾਂ ਦਾ ਉਚਾਰਨ ਕਰਦਾ ਹੋਇਆ ਤੋਬਾ ਕਰ ਸਕਦਾ ਹੈ, ਅਤੇ ਬਸ ਇਹੋ ਹੀ ਹੈ ਜੋ ਕੁਝ ਉਸਨੂੰ ਕਰਨਾ ਪੈਣਾ ਹੈ। ਮੈਂ ਲੋਕਾਂ ਨੂੰ ਇਹ ਕਹਿੰਦੇ ਅਕਸਰ ਸੁਣਦਾ ਹਾਂ ਕਿ ਠੀਕ ਹੈ, ਯੇਸੂ ਦਾ ਲਹੂ ਇਸ ਨੂੰ ਢੱਕ ਹੀ ਲਵੇਗਾ। ਮੇਰੇ ਦੋਸਤੋ, ਇਹ ਸੱਚਮੁੱਚ ਇਸੇ ਤਰ੍ਹਾਂ ਹੀ ਕਰਦਾ ਹੈ, ਅਤੇ ਆਪ ਆਪਣੀ ਮੁਕਤੀ ਨਹੀਂ ਗਵਾ ਸਕਦੇ। ਪਰ ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪਾਪ ਇੱਕ ਪਾਕ ਵਾਲੇ ਫੋੜੇ ਨੂੰ ਜਨਮ ਦਿੰਦਾ ਹੈ ਜਿਸ ਨੂੰ ਚੀਰਾ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ ਅਸੀਂ ਹੁਣ 13 ਅਧਿਆਏ ਵਿੱਚ ਆਉਂਦੇ ਹਾਂ। ਦਾਊਦ ਨੇ ਹੁਣ ਆਪ ਪਾਪ ਮੰਨ ਲਿਆ ਹੈ। ਪਰਮੇਸ਼ਵਰ ਨੇ ਉਸਨੂੰ ਦੱਸਿਆ ਹੈ ਕਿ ਤੇਰੇ ਪਾਪ ਕਰਕੇ ਮੇਰੇ ਵੈਰੀਆਂ ਨੇ ਮੈਨੂੰ ਤੁਛ ਜਾਣਿਆ ਹੈ ਅਤੇ ਤੈਨੂੰ ਨਹੀਂ ਤਿਆਗਾਂਗਾ, ਪਰ ਆਪ ਇਸ ਦਾ ਨਤੀਜਾ ਭੁਗਤਣ ਤੋਂ ਨਹੀਂ ਬਚ ਸਕਦੇ। ਪਰਮੇਸ਼ਵਰ ਦਾ ਧੰਨਵਾਦ ਹੈ ਕਿ ਉਹ ਸਾਨੂੰ ਕਦੇ ਵੀ ਤਿਆਗੇਗਾ ਨਹੀਂ, ਪਰ ਪੁਰਾਣੀ ਕਹਾਵਤ ਦੀ ਤਰ੍ਹਾਂ ਮੁਰਗੀ ਨੂੰ ਰਹਿਣ ਸਵੇਰੇ ਲਈ ਤਾਂ ਘਰ ਜ਼ਰੂਰੀ ਹੀ ਆਉਣਾ ਪੈਂਦਾ ਹੈ। 13 ਅਧਿਆਏ ਉਸਦੀਆਂ 1-7 ਆਇਤਾਂ ਵਿੱਚ ਦਾਊਦ ਦੇ ਆਪਣੇ ਹੀ ਪੁੱਤਰ ਦੁਆਰਾ ਉਸਦੀ ਆਪਣੀ ਹੀ ਧੀ ਦੀ ਇੱਜ਼ਤ ਲੁੱਟਣ ਦਾ ਜ਼ਿਕਰ ਇਸ ਤਰ੍ਹਾਂ ਹੈ। ਇੱਥੇ ਪਰਮੇਸ਼ਵਰ ਦੇ ਵਚਨ ਹਨ, ਇਸ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਤਾਮਾਰ ਨਾਮੇ ਇੱਕ ਭੈਣ ਸੋਹਣੀ ਸੀ, ਉਹਦੇ ਨਾਲ ਦਾਊਦ ਦੇ ਪੁੱਤਰ ਅਮਨੋਨ ਨੇ ਪ੍ਰੀਤ ਲਾ ਲਈ, ਅਤੇ ਅਮਨੋਨ ਅਜਿਹਾ ਲੱਟੂ ਹੋਇਆ ਜੋ ਆਪਣੀ ਭੈਣ ਤਾਮਾਰ ਦੇ ਕਾਰਨ ਬਿਮਾਰ ਪੈ ਗਿਆ, ਕਿਉਂ ਜੋ ਉਹ ਕੁਆਰੀ ਸੀ। ਸੋ ਅਮਨੋਨ ਨੇ ਉਹਦੇ ਨਾਲ ਕੁਝ ਕਰਨਾ ਆਪਣੇ ਲਈ ਔਖਾ ਸਮਝਿਆ, ਅਤੇ ਦਾਊਦ ਦੇ ਭਰਾ ਸਿਮਯਾ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ, ਅਤੇ ਇਹ ਯੋਨਾਦਾਬ ਵੱਡਾ ਚਾਤਰ ਮਨੁੱਖ ਸੀ। ਸੋ ਉਸਨੇ ਉਹਨੂੰ ਆਖਿਆ, ਤੂੰ ਪਾਤਸ਼ਾਹ ਦਾ ਪੁੱਤਰ ਹੋ ਕੇ ਦਿਨੋ ਦਿਨ ਲਿੱਸਾ ਕਿਉਂ ਹੁੰਦਾ ਜਾਂਦਾ ਹੈ? ਭਲਾ ਤੂੰ ਮੈਨੂੰ ਨਾ ਦੱਸੇਗਾ? ਤਦ ਅਮਨੋਨ ਨੇ ਉਸਨੂੰ ਆਖਿਆ ਕਿ ਮੇਰੀ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪ੍ਰੀਤ ਲੱਗ ਗਈ ਹੈ। ਸੋ ਯੋਨਾਦਾਬ ਨੇ ਉਹਨੂੰ ਆਖਿਆ, ਤੂੰ ਮੰਜੇ ਉੱਤੇ ਪੈ ਰਹੋ ਅਤੇ ਆਪਣੇ ਆਪ ਨੂੰ ਰੋਗੀ ਬਣਾ, ਅਤੇ ਜਦ ਤੇਰਾ ਪਿਓ ਤੈਨੂੰ ਵੇਖਣ ਆਵੇ ਤਾਂ ਤੂੰ ਉਹਨੂੰ ਆਖੀ ਜੋ ਮੇਰੀ ਭੈਣ ਤਾਮਾਰ ਨੂੰ ਪ੍ਰਵਾਨਗੀ ਦਿਓ, ਜੋ ਉਹ ਆਵੇ ਅਤੇ ਮੈਨੂੰ ਰੋਟੀ ਖਵਾਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਹਦੇ ਹੱਥੋਂ ਖਾਵਾਂ। ਤਦ ਅਮਨੋਨ ਲੰਮਾ ਪੈ ਰਿਹਾ ਅਤੇ ਆਪਣੇ ਆਪ ਨੂੰ ਬਿਮਾਰ ਬਣਾਇਆ, ਅਤੇ ਜਦ ਪਾਤਸ਼ਾਹ ਉਸਦੇ ਵੇਖਣ ਨੂੰ ਆਇਆ ਤਾਂ ਅਮਨੋਨ ਨੇ ਪਾਤਸ਼ਾਹ ਨੂੰ ਆਖਿਆ, ਮੇਰੀ ਭੈਣ ਤਾਮਾਰ ਨੂੰ ਆਉਣ ਦਿਓ, ਜੋ ਉਹ ਮੇਰੇ ਸਾਹਮਣੇ 1-2 ਪੂਰੀਆਂ ਤਲੇ ਪਈ ਮੈਂ ਉਹਦੇ ਹੱਥੋਂ ਖਾਵਾਂ। ਤਦ ਦਾਊਦ ਨੇ ਤਾਮਾਰ ਦੇ ਘਰ ਆਖ ਘੱਲਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਹਦੇ ਲਈ ਭੋਜਨ ਪਕਾ। ਭਾਵੇਂ ਅਬਸ਼ਾਲੋਮ ਅਤੇ ਤਾਮਾਰ ਦੀ ਮਾਤਾ ਅਤੇ ਪਿਤਾ ਇੱਕੋ ਹੀ ਸਨ, ਤਾਮਾਰ ਅਮਨੋਨ ਦੀ ਮਤਰੇਈ ਭੈਣ ਸੀ। ਦਾਊਦ ਉਹਨਾਂ ਦਾ ਪਿਤਾ ਸੀ, ਪਰ ਉਹਨਾਂ ਦੀਆਂ ਮਾਤਾਵਾਂ ਵੱਖ ਵੱਖ ਸਨ। ਅਮਨੋਨ ਖਾਣਾ ਨਹੀਂ ਖਾ ਰਿਹਾ ਸੀ, ਉਹ ਤਾਮਾਰ ਨਾਲ ਪ੍ਰੀਤ ਲਾਉਣ ਕਰਕੇ ਇੰਨਾ ਪਾਗਲ ਹੋ ਗਿਆ ਸੀ ਕਿ ਉਸ ਦੀ ਭੁੱਖ ਵੀ ਮਰ ਚੁੱਕੀ ਸੀ। ਉਸ ਦਾ ਦੋਸਤ ਇਹ ਦੇਖ ਅਤੇ ਜਾਣ ਸਕਿਆ ਸੀ ਕਿ ਉਹ ਭੋਜਨ ਨਹੀਂ ਸੀ ਖਾ ਰਿਹਾ, ਪਰ ਉਸ ਨੂੰ ਇਸ ਸਾਰੀ ਸਮੱਸਿਆ ਦਾ ਕਾਰਨ ਵੀ ਪਤਾ ਸੀ, ਕਿਉਂਕਿ ਤਾਮਾਰ ਅਬਸ਼ਾਲੋਮ ਦੀ ਭੈਣ ਸੀ ਅਤੇ ਅਮਨੋਨ ਅਬਸ਼ਾਲੋਮ ਤੋਂ ਡਰਦਾ ਸੀ। ਇਸ ਤੋਂ ਅਗਲੀਆਂ ਆਇਤਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ, ਜਿਨ੍ਹਾਂ ਵਿੱਚ ਵਿਸਥਾਰ ਨਾਲ ਉਸੇ ਦਾ ਵਰਣਨ ਹੈ ਜੋ ਅਸਲ ਵਿੱਚ ਵਾਪਰਿਆ ਸੀ। ਅਮਨੋਨ ਨੇ ਤਾਮਾਰ ਦੀ ਇੱਜ਼ਤ ਲੁੱਟੀ। ਫਿਰ ਹੋਰ ਅੱਗੇ ਦੱਸਿਆ ਗਿਆ ਹੈ ਕਿ ਉਸਨੇ ਤਾਮਾਰ ਨਾਲ ਘਿਣ ਕੀਤੀ। ਇਹ ਭਿਆਨਕ ਘਟਨਾ ਦਾਊਦ ਦੇ ਆਪਣੇ ਹੀ ਘਰਾਣੇ ਵਿੱਚ ਵਾਪਰੀ ਸੀ। ਜਦੋਂ ਅਮਨੋਨ ਤਾਮਾਰ ਨਾਲ ਕੁਕਰਮ ਕਰ ਚੁੱਕਿਆ ਤਦ ਉਸਨੇ ਤਾਮਾਰ ਨੂੰ ਬਾਹਰ ਕੱਢ ਦਿੱਤਾ। ਅੱਗੇ 13 ਅਧਿਆਏ ਉਸ ਦੀਆਂ 19 ਤੋਂ ਲੈ ਕੇ 22 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਤਾਮਾਰ ਨੇ ਸਿਰ ਉੱਤੇ ਸਵਾਹ ਪਾਈ ਅਤੇ ਉਹ ਰੰਗ ਬਿਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ। ਅਤੇ ਉਸਦੇ ਭਰਾ ਅਬਸ਼ਾਲੋਮ ਨੇ ਉਸਨੂੰ ਆਖਿਆ, ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਲੱਗਾ? ਪਰ ਹੇ ਮੇਰੀ ਭੈਣ, ਹੁਣ ਚੁੱਪ ਕਰ ਰਹੋ, ਉਹ ਤੇਰਾ ਭਰਾ ਜੋ ਹੈ, ਅਤੇ ਇਸ ਗੱਲ ਲਈ ਮਨ ਵਿੱਚ ਫਿਕਰ ਨਾ ਕਰ। ਤਦ ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ। ਜਾਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹਦਾ ਕ੍ਰੋਧ ਬਹੁਤ ਜਾਗਿਆ ਅਤੇ ਅਬਸ਼ਾਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਾਲੋਮ ਅਮਨੋਨ ਨਾਲ ਵੈਰ ਰੱਖਦਾ ਸੀ। ਇਸ ਕਰਕੇ ਜੋ ਉਸਨੇ ਉਹਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ। ਦਾਊਦ ਇਸ ਸਾਰੀ ਘਟਨਾ ਤੋਂ ਗੁੱਸੇ ਸੀ, ਪਰ ਉਸਨੇ ਇਸ ਬਾਰੇ ਕੀਤਾ ਕੁਝ ਵੀ ਨਹੀਂ ਸੀ। ਦਾਊਦ ਵੀ ਬਾਈਬਲ ਧਰਮ ਸ਼ਾਸਤਰ ਵਿੱਚ ਜ਼ਿਕਰ ਕੀਤੇ ਹੋਰ ਕਈ ਮਨੁੱਖਾਂ ਦੀ ਤਰ੍ਹਾਂ ਹੀ ਸੀ। ਉਹ ਇੱਕ ਮਿਹਰਬਾਨ ਪਿਤਾ ਸੀ ਜਿਸ ਕੋਲ ਭੈੜੇ ਬੱਚਿਆਂ ਦਾ ਹੀ ਇੱਕ ਸਮੂਹ ਸੀ। ਇਹੋ ਜਿਹੀ ਘਟਨਾ ਉਹਨਾਂ ਦਿਨਾਂ ਵਿੱਚ ਵਾਰ-ਵਾਰ ਵਾਪਰੀ ਸੀ। ਇਸ ਦਾ ਆਰੰਭ ਪਰਮੇਸ਼ਵਰ ਦੇ ਮਹਾਂਜਾਜਕ ਬਜ਼ੁਰਗ ਏਲੀ ਤੋਂ ਹੋਇਆ ਸੀ। ਉਸਦੇ ਪੁੱਤਰ ਸਿਰਫ ਅਨੈਤਿਕ ਹੀ ਨਹੀਂ ਸਨ, ਉਹ ਤਾਂ ਪਰਮੇਸ਼ਵਰ ਰਹਿਤ ਵੀ ਸਨ, ਜੋ ਕਿ ਇੱਕ ਧਾਰਮਿਕ ਛਲ ਕਪਟ ਦਾ ਸੰਚਾਲਨ ਕਰ ਰਹੇ ਸਨ। ਫਿਰ ਇਸ ਤੋਂ ਬਾਅਦ ਸ਼ਮੂਏਲ ਦਾ ਜ਼ਿਕਰ ਹੈ, ਕਿਉਂਕਿ ਉਹ ਏਲੀ ਦੇ ਪੁੱਤਰਾਂ ਵਾਲੇ ਮਾਹੌਲ ਵਿੱਚ ਹੀ ਪਾਲਿਆ ਪੋਸਿਆ ਗਿਆ ਸੀ। ਇਸ ਕਰਕੇ ਹੋ ਸਕਦਾ ਹੈ ਕਿ ਆਪ ਸੋਚਦੇ ਹੋਵੋਗੇ ਕਿ ਸ਼ਮੂਏਲ ਸ਼ਾਇਦ ਅਨੁਸ਼ਾਸਨ ਦਾ ਜ਼ਿਆਦਾ ਧਿਆਨ ਰੱਖੇਗਾ ਅਤੇ ਆਪਣੇ ਪੁੱਤਰਾਂ ਉੱਤੇ ਅਧਿਕਾਰ ਰੱਖਣ ਵੱਲੋਂ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖੇਗਾ। ਪਰ ਉਸਦੇ ਪੁੱਤਰ ਭ੍ਰਿਸ਼ਟ ਅਤੇ ਬੇਈਮਾਨ ਹੋ ਤੁਰੇ ਸਨ। ਇਸ ਤੋਂ ਬਾਅਦ ਅਸੀਂ ਦਾਊਦ ਵੱਲ ਆਉਂਦੇ ਹਾਂ। ਉਸ ਸ਼ਮੂਏਲ ਅਤੇ ਸ਼ਮੂਏਲ ਦੇ ਪੁੱਤਰਾਂ ਨੂੰ ਉਹ ਜਾਣਦਾ ਸੀ। ਆਪ ਸ਼ਾਇਦ ਸੋਚਦੇ ਹੋਵੋਗੇ ਕਿ ਉਹ ਹੁਣ ਆਪਣੇ ਪੁੱਤਰਾਂ ਬਾਰੇ ਹੋਰ ਵੀ ਕਠੋਰਤਾ ਵਾਲਾ ਰਵੱਈਆ ਅਪਣਾਵੇਗਾ, ਪਰ ਉਹ ਵੀ ਅਜਿਹਾ ਨਹੀਂ ਸੀ। ਉਹ ਵੀ ਇੱਕ ਮਿਹਰਬਾਨ ਬਾਪ ਹੀ ਸੀ। ਜੋ ਕੁਝ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਕੀਤਾ ਸੀ, ਇਸ ਵਾਸਤੇ ਉਹ ਨਾਰਾਜ਼ ਸੀ, ਪਰ ਫਿਰ ਵੀ ਦਾਊਦ ਨੇ ਖੁਦ ਆਪਣੇ ਪੁੱਤਰਾਂ ਬਾਰੇ ਕਿਹੋ ਜਿਹੀ ਮਿਸਾਲ ਪੇਸ਼ ਕੀਤੀ ਸੀ। ਹੁਣ ਮੁਰਗੀ ਰਹਿਣ ਵਸੇਰੇ ਵਾਸਤੇ ਆਪਣੇ ਘਰ ਵੱਲ ਮੁੜਨਾ ਸ਼ੁਰੂ ਕਰ ਰਹੀ ਹੈ। ਹੋ ਸਕਦਾ ਹੈ ਕਿ ਆਪ ਨੂੰ ਇਸ ਸਾਰੇ ਬਿਆਨ ਤੋਂ ਇਹ ਜਾਪਦਾ ਹੋਵੇ ਕਿ ਮੈਂ ਤਾਂ ਗੱਲ ਨੂੰ ਗੋਲ ਹੀ ਕਰਦਾ ਜਾ ਰਿਹਾ ਹਾਂ, ਪਰ ਮੈਨੂੰ ਭਰੋਸਾ ਹੈ ਕਿ ਮਸੀਹੀ ਘਰਾਂ ਵਿੱਚ ਅੱਜ ਮੁੱਖ ਸਮੱਸਿਆ ਮਾਪਿਆਂ ਵੱਲੋਂ ਅਨੁਸਾਰ ਅਤੇ ਆਪਣੀ ਖੁਦ ਦੀ ਚੰਗੀ ਮਿਸਾਲ ਪੇਸ਼ ਕਰਨ ਦੀ ਘਾਟ ਕਰਕੇ ਹੀ ਹੈ। ਮੇਰੇ ਦੋਸਤ, ਜੇਕਰ ਆਪ ਇੱਕ ਮਸੀਹੀ ਹੋ ਅਤੇ ਜੇਕਰ ਆਪ ਦੇ ਘਰਾਣੇ ਵਿੱਚ ਕੋਈ ਛੋਟਾ ਅਣਆਗਿਆਕਾਰੀ ਅਤੇ ਮਨਮਾਨੀ ਕਰਨ ਵਾਲਾ ਬੱਚਾ ਹੈ, ਤਾਂ ਉਸ ਅੱਗੇ ਕੋਈ ਲੰਬਾ ਭਾਸ਼ਣ ਦਿੰਦੇ ਦਿੰਦੇ ਆਪਣਾ ਸਮਾਂ ਬਰਬਾਦ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਆਪ ਕਿਧਰੇ ਵੀ ਨਹੀਂ ਪਹੁੰਚ ਪਾਓਗੇ। ਉਸ ਅੱਗੇ ਇੱਕ ਚੰਗੀ ਮਿਸਾਲ ਅਤੇ ਅਨੁਸ਼ਾਸਨ ਪੇਸ਼ ਕਰੋ ਅਤੇ ਅਜਿਹਾ ਕਰਨਾ ਜਲਦੀ ਹੀ ਸ਼ੁਰੂ ਕਰੋ, ਕਿਉਂਕਿ ਉਹ ਦਿਨ ਲਾਗੇ ਆ ਰਿਹਾ ਹੈ ਜਦੋਂ ਉਹ ਘਰੋਂ ਨਿਕਲ ਜਾਵੇਗਾ। ਦਾਊਦ ਬਾਰੇ ਇੱਕ ਹੋਰ ਸਮੱਸਿਆ ਇਹ ਸੀ ਕਿ ਉਸਦੀ ਕਈ ਪਤਨੀਆਂ ਅਤੇ ਕਈ ਬੱਚੇ ਸਨ। ਇੱਕ ਰਾਜੇ ਦੀਆਂ ਕਈ ਮੁਸ਼ਕਲ ਜ਼ਿੰਮੇਵਾਰੀਆਂ ਸਮੇਤ ਆਪ ਦੇ ਵਿਚਾਰ ਅਨੁਸਾਰ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਉਸਨੇ ਕਿੰਨਾ ਕੁ ਸਮਾਂ ਬਿਤਾਇਆ ਹੋਵੇਗਾ। ਮਸੀਹੀ ਸੇਵਾ ਵਿੱਚ ਜੁਟੇ ਹੋਏ ਕਈ ਸੇਵਕਾਂ ਦੀ ਸਮੱਸਿਆ ਇਹ ਹੋਈ ਹੈ ਕਿ ਸ਼ਾਇਦ ਆਪਣੀ ਮਸੀਹੀ ਸੇਵਾ ਦੇ ਕਰਕੇ ਅਸੀਂ ਆਪਣੇ ਪਰਿਵਾਰਾਂ ਬਾਰੇ ਅਣਗਹਿਲੀ ਕਰਦੇ ਰਹਿੰਦੇ ਹਾਂ। ਆਪਣੀ ਮਸੀਹੀ ਸੇਵਾ ਨੂੰ ਹੀ ਅਸੀਂ ਅਕਸਰ ਇਸ ਅਣਗਹਿਲੀ ਦਾ ਆਧਾਰ ਬਣਾਉਂਦੇ ਹਾਂ। ਮੈਂ ਇਸ ਚੀਜ਼ ਦਾ ਇਕਰਾਰ ਕਰਨਾ ਚਾਹਾਂਗਾ ਕਿ ਮੇਰੇ ਲਈ ਹਮੇਸ਼ਾ ਇਹੋ ਹੀ ਖਾਹਿਸ਼ ਰਹਿੰਦੀ ਹੈ ਕਿ ਮੈਂ ਇੱਕ ਕੰਮ ਵਾਰ ਵਾਰ ਹੋਰ ਵਧੇਰੇ ਕਰ ਸਕਾਂ, ਅਤੇ ਉਹ ਇਹੋ ਹੀ ਹੈ ਕਿ ਮੈਂ ਆਪਣੇ ਦੋਹਾਂ ਬੇਟਿਆਂ ਨਾਲ ਹੋਰ ਜ਼ਿਆਦਾ ਸਮਾਂ ਬਿਤਾ ਸਕਾਂ, ਜੋ ਕਿ ਵੱਧ ਰਹੇ ਹਨ। ਕੀ ਆਪ ਜਾਣਦੇ ਹੋ ਕਿਉਂ? ਕਿਉਂਕਿ ਮੈਂ ਅਕਸਰ ਰੁੱਝਿਆ ਰਹਿੰਦਾ ਹਾਂ ਅਤੇ ਮੈਨੂੰ ਹੋਰ ਜ਼ਿਆਦਾ ਸਮਾਂ ਆਪਣੇ ਬੱਚਿਆਂ ਨਾਲ ਬਿਤਾਉਣ ਦੀ ਜ਼ਰੂਰਤ ਪਰਮੇਸ਼ਵਰ ਦਰਸਾ ਰਿਹਾ ਹੈ। ਮਸੀਹੀ ਮਾਪਿਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਆਪਣੀ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਸਮਾਂ ਬਿਤਾਉਣ। ਇਹ ਨਾ ਸੋਚੋ ਕਿ ਆਪ ਕਿਸੇ ਛੋਟੇ ਫਰਿਸ਼ਤੇ ਨੂੰ ਪਾਲ ਪੋਸ ਕੇ ਵੱਡਾ ਕਰ ਰਹੇ ਹੋ। ਪਰਮੇਸ਼ਵਰ ਦੇ ਵਚਨ ਵਿੱਚ ਕਹਾਵਤਾਂ ਦੀ ਪੋਥੀ ਉਸਦਾ 23 ਅਧਿਆਏ ਅਤੇ ਉਸਦੀ 13 ਆਇਤ ਦੇ ਵਚਨ ਹਨ ਕਿ ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਿਟੀ ਨਾਲ ਉਹਨੂੰ ਮਾਰੇ ਤਾਂ ਉਹ ਨਾ ਮਰੇਗਾ। ਦਾਊਦ ਨੇ ਅਮਨੋਨ ਦੁਆਰਾ ਪੈਦਾ ਕੀਤੀ ਸਮੱਸਿਆ ਬਾਰੇ ਕੁਝ ਵੀ ਨਹੀਂ ਸੀ ਕੀਤਾ। ਇਸ ਦੁਆਰਾ ਹੋਇਆ ਕੀ ਸੀ? ਮੇਰੇ ਦੋਸਤੋ, ਇਹ ਦਾਊਦ ਦਾ ਘਰਾਣਾ ਹੈ, ਇਹ ਦਾਊਦ ਦਾ ਘਰੇਲੂ ਜੀਵਨ ਹੈ। ਉਹ ਪਾਪ ਤੋਂ ਬਚ ਨਹੀਂ ਸੀ ਸਕਿਆ। ਪਰਮੇਸ਼ਵਰ ਆਖਦਾ ਹੈ ਕਿ ਅਸੀਂ ਵੀ ਪਾਪ ਦਾ ਸਿੱਟਾ ਭੋਗਣ ਤੋਂ ਨਹੀਂ ਬਚ ਸਕਦੇ। ਅਬਸ਼ਾਲੋਮ ਮੌਕੇ ਦੀ ਭਾਲ ਵਿੱਚ ਹੈ। ਉਹ ਤੱਕ ਰਿਹਾ ਹੈ ਕਿ ਉਹ ਦਿਨ ਕਦੋਂ ਆਵੇਗਾ ਜਦੋਂ ਉਹ ਅਮਨੋਨ ਨੂੰ ਮਾਰ ਸਕੇਗਾ, ਅਤੇ ਉਹ ਦਿਨ ਜ਼ਰੂਰ ਆਵੇਗਾ। 23 ਅਧਿਆਏ ਉਸ ਦੀ 28 ਅਤੇ ਉਸ ਤੋਂ ਬਾਅਦ 33 ਤੋਂ ਲੈ ਕੇ 39 ਆਇਤਾਂ ਵਿੱਚ ਅਬਸ਼ਾਲੋਮ ਦੁਆਰਾ ਅਮਨੋਨ ਦਾ ਕਤਲ ਕਰਨ ਦਾ ਜ਼ਿਕਰ ਇਸ ਤਰ੍ਹਾਂ ਹੈ। 28 ਆਦਿ ਦੇ ਵਚਨ ਹਨ, ਅਬਸ਼ਾਲੋਮ ਨੇ ਆਪਣੇ ਜਵਾਨਾਂ ਨੂੰ ਹੁਕਮ ਦੇ ਛੱਡਿਆ ਸੀ ਭਈ ਸੁਚੇਤ ਰਹੋ, ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਸਤ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਭਈ ਅਮਨੋਨ ਨੂੰ ਮਾਰ ਲਓ, ਤਾਂ ਤੁਸੀਂ ਉਹਨੂੰ ਮਾਰ ਸੁੱਟਣਾ। ਕੁਝ ਡਰਨਾ ਨਾ, ਭਲਾ ਮੈਂ ਤੁਹਾਨੂੰ ਆਗਿਆ ਨਹੀਂ ਦਿੱਤੀ? ਸੋ ਤਕੜੇ ਹੋਵੋ, ਬਰਿਆਮ ਬਣੋ। ਅੱਗੇ 33 ਤੋਂ ਲੈ ਕੇ 39 ਆਇਤਾਂ ਵਿੱਚ ਲਿਖਿਆ ਹੈ, ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਭਈ ਸਾਰੇ ਰਾਜਪੁੱਤਰ ਮਾਰੇ ਗਏ, ਕਿਉਂ ਜੋ ਅਮਨੋਨ ਹੀ ਇਕੱਲਾ ਵੱਢਿਆ ਗਿਆ ਹੈ। ਅਬਸ਼ਾਲੋਮ ਨੱਠ ਗਿਆ ਅਤੇ ਉਸ ਜਵਾਨ ਰਾਖੇ ਨੇ ਜਾਂ ਆਪਣੀਆਂ ਅੱਖਾਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਢੇਰ ਸਾਰੇ ਲੋਕ ਪਹਾੜ ਦੇ ਰਾਹ ਵੱਲੋਂ ਉਹਦੇ ਮਗਰ ਆਉਂਦੇ ਹਨ। ਤਦ ਜੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਰਾਜਪੁੱਤਰ ਆ ਗਏ ਅਤੇ ਜਿਹਾ ਤੁਹਾਡੇ ਸੇਵਕ ਨੇ ਆਖਿਆ ਸੀ ਤਿਹਾ ਹੀ ਹੋਇਆ। ਅਤੇ ਅਜਿਹਾ ਹੋਇਆ ਕਿ ਜਦ ਉਹ ਗੱਲ ਆਖ ਚੁੱਕਾ ਤਾਂ ਰਾਜਪੁੱਤਰ ਆਣ ਪਹੁੰਚੇ ਅਤੇ ਚੀਕਾਂ ਮਾਰ ਮਾਰ ਰੋਏ, ਅਤੇ ਪਾਤਸ਼ਾਹ ਵੀ ਆਪਣੇ ਸਾਰਿਆਂ ਟਹਿਲੂਆਂ ਸਣੇ ਬਹੁਤ ਭੁੱਬਾਂ ਮਾਰ ਮਾਰ ਰੋਇਆ। ਪਰ ਅਬਸ਼ਾਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਹੋਰ ਦੇ ਪੁੱਤਰ ਤਲਮੀ ਕੋਲ ਗਿਆ, ਅਤੇ ਦਾਊਦ ਰੋਜ਼ ਦਿਹਾੜੀ ਆਪਣੇ ਪੁੱਤਰ ਦੇ ਲਈ ਸੋਗ ਕਰਦਾ ਸੀ। ਅਬਸ਼ਾਲੋਮ ਨੱਠ ਕੇ ਗਸ਼ੂਰ ਵਿੱਚ ਆਇਆ ਔਰ 3 ਵਰੇ ਉੱਥੇ ਰਿਹਾ, ਅਤੇ ਦਾਊਦ ਪਾਤਸ਼ਾਹ ਦਾ ਜੀ ਅਬਸ਼ਾਲੋਮ ਦੇ ਕੋਲ ਜਾਣ ਨੂੰ ਵੱਡਾ ਲੋਚਦਾ ਸੀ, ਕਿਉਂ ਜੋ ਅਮਨੋਨ ਦੀ ਵੱਲੋਂ ਉਹਨੂੰ ਧੀਰਜ ਆ ਗਈ ਸੀ, ਉਹ ਮਰ ਹੀ ਜੋ ਚੁੱਕਾ ਸੀ। ਦੋਸਤੋ, ਮੈਂ ਇੱਥੇ ਸਭ ਕੁਝ ਵਿਸਥਾਰ ਨਾਲ ਨਹੀਂ ਵਰਣਨ ਕਰ ਰਿਹਾ, ਪਰ ਉਹ ਦਿਨ ਆਇਆ ਜਦੋਂ ਅਬਸ਼ਾਲੋਮ ਨੇ ਅਮਨੋਨ ਦਾ ਕਤਲ ਕਰ ਦਿੱਤਾ ਸੀ। ਉਹ ਇਸ ਦਿਨ ਦੀ ਉਡੀਕ ਸਾਲਾਂ ਸਾਲ ਕਰਦਾ ਰਿਹਾ। ਉਸਨੇ ਰਾਜੇ ਦੇ ਪੁੱਤਰਾਂ ਨੂੰ ਇੱਕ ਦਾਵਤ 'ਤੇ ਬੁਲਾਇਆ, ਕਿਉਂਕਿ ਉਸਨੇ ਬਦਲੇ ਦੀ ਭਾਵਨਾ ਦਾ ਕੋਈ ਚਿੰਨ੍ਹ ਵੀ ਨਹੀਂ ਸੀ ਦਿਖਾਇਆ। ਇਸ ਕਰਕੇ ਦਾਊਦ ਨੇ ਅਮਨੋਨ ਨੂੰ ਉਸ ਪਾਰਟੀ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਸੀ। ਇਸ ਦਿਨ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਸਤ ਸੀ ਅਤੇ ਅਬਸ਼ਾਲੋਮ ਨੇ ਅਮਨੋਨ ਨੂੰ ਮਾਰ ਦਿੱਤਾ ਸੀ। ਪਹਿਲੀ ਖਬਰ ਜੋ ਦਾਊਦ ਨੂੰ ਮਿਲੀ ਉਹ ਇਹ ਸੀ ਕਿ ਉਸਦੇ ਸਾਰੇ ਪੁੱਤਰ ਮਾਰੇ ਗਏ ਸਨ, ਪਰ ਬਾਅਦ ਵਿੱਚ ਯੋਨਾਦਾਬ ਨੇ ਖਬਰ ਦਿੱਤੀ ਕਿ ਸਿਰਫ ਅਮਨੋਨ ਹੀ ਇਕੱਲਾ ਵੱਢਿਆ ਗਿਆ ਹੈ, ਕਿਉਂਕਿ ਅਮਨੋਨ ਦੇ ਕਤਲ ਦੀ ਯੋਜਨਾ ਅਬਸ਼ਾਲੋਮ ਨੇ ਹੀ ਕੀਤੀ ਸੀ। ਇਸ ਕਰਕੇ ਉਸ ਨੂੰ ਭੱਜਣਾ ਪਿਆ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਦਿੱਤੀ ਸੀ। ਇਸੇ ਕਰਕੇ ਅਬਸ਼ਾਲੋਮ ਉਸ ਕੋਲ ਗਿਆ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਦਾਊਦ ਨੇ ਇਸ ਵਿਦੇਸ਼ੀ ਔਰਤ ਨਾਲ ਵਿਆਹ ਕਰਕੇ ਗਲਤੀ ਹੀ ਕੀਤੀ ਸੀ। ਯਾਦ ਕਰੋ ਕਿ ਉਸਨੇ ਇਸ ਔਰਤ ਨਾਲ ਵਿਆਹ ਆਪਣੇ ਵਿਸ਼ਵਾਸ ਤੋਂ ਗਿਰ ਕੇ ਹੀ ਕੀਤਾ ਸੀ ਜਦੋਂ ਉਹ ਆਪਣਾ ਦੇਸ਼ ਛੱਡ ਨਿਕਲਿਆ ਸੀ। ਉਸਨੇ ਰਾਜੇ ਦੇ ਕਈ ਸੁੰਦਰ ਬੱਚਿਆਂ ਨੂੰ ਜਨਮ ਦਿੱਤਾ ਸੀ, ਇੱਕ ਅਬਸ਼ਾਲੋਮ ਅਤੇ ਦੂਸਰੀ ਤਾਮਾਰ ਸੀ। ਇਸ ਤਰ੍ਹਾਂ ਜ਼ਾਹਿਰ ਹੈ ਕਿ ਦਾਊਦ ਨੇ ਇਸ ਵਹਿਸ਼ੀ ਲੜਕੇ ਨੂੰ ਅਨੁਸ਼ਾਸਿਤ ਨਹੀਂ ਸੀ ਕੀਤਾ। ਇੱਕ ਤਰੀਕੇ ਨਾਲ ਤਾਂ ਅਬਸ਼ਾਲੋਮ ਠੀਕ ਹੀ ਜਾਪਦਾ ਹੈ, ਕਿਉਂਕਿ ਜਦੋਂ ਅਮਨੋਨ ਨੇ ਕੁਕਰਮ ਕੀਤਾ ਸੀ ਤਦ ਦਾਊਦ ਨੇ ਕੁਝ ਵੀ ਨਹੀਂ ਸੀ ਕੀਤਾ। ਅਬਸ਼ਾਲੋਮ ਅਮਨੋਨ ਦਾ ਜਾਨ ਲੈਣ ਤੋਂ ਬਾਅਦ ਭੱਜ ਗਿਆ ਸੀ। ਦਾਊਦ ਨੇ ਉਸ ਨੂੰ ਵਾਪਸ ਲਿਆਉਣਾ ਚਾਹਿਆ ਪਰ ਉਹ ਨਹੀਂ ਸੀ ਆਇਆ। ਦਾਊਦ ਨੇ ਸਿਰਫ ਉਸ ਵਾਸਤੇ ਸੋਗ ਹੀ ਕੀਤਾ ਸੀ। ਮੈਨੂੰ ਭਰੋਸਾ ਹੈ ਕਿ ਦਾਊਦ ਦੇ ਬਾਕੀ ਸਾਰੇ ਪੁੱਤਰਾਂ ਨਾਲੋਂ ਅਬਸ਼ਾਲੋਮ ਜ਼ਿਆਦਾ ਦਾਊਦ ਵਰਗਾ ਹੀ ਸੀ। ਮੇਰਾ ਵਿਚਾਰ ਹੈ ਕਿ ਦਾਊਦ ਦੀ ਇੱਛਾ ਅਬਸ਼ਾਲੋਮ ਨੂੰ ਆਪਣੇ ਤੋਂ ਬਾਅਦ ਇਸਰਾਇਲ ਦਾ ਰਾਜਾ ਬਣਾਉਣ ਦੀ ਇੱਛਾ ਸੀ। ਇਹੋ ਹੀ ਇੱਛਾ ਅਬਸ਼ਾਲੋਮ ਦੇ ਮਨ ਵਿੱਚ ਵੀ ਸੀ। 14 ਅਧਿਆਏ ਵਿੱਚ ਦਾਊਦ ਦੁਆਰਾ ਅਬਸ਼ਾਲੋਮ ਦੇ ਵਾਪਸ ਆਉਣ ਲਈ ਆਗਿਆ ਦੇਣ ਦਾ ਜ਼ਿਕਰ ਹੈ। ਯੋਆਬ ਤਾਕੋਆ ਦੇ ਇਲਾਕੇ ਵਿੱਚ ਵੱਡਾ ਹੋਇਆ ਸੀ ਅਤੇ ਹੋ ਸਕਦਾ ਹੈ ਕਿ ਉਹ ਪਹਿਲਾਂ ਤੋਂ ਇਸ ਔਰਤ ਨੂੰ ਜਾਣਦਾ ਹੋਵੇ। ਯੋਆਬ ਨੇ ਦਾਊਦ ਦੀਆਂ ਆਪਣੀਆਂ ਹੀ ਭਾਵਨਾਵਾਂ ਦੇ ਅਨੁਸਾਰ ਉਸ ਨੂੰ ਆਪਣੀ ਉਦਾਸੀ ਭਰੀ ਕਹਾਣੀ ਦੱਸਣ ਲਈ ਕਿਹਾ। ਜਿਸ ਤਰ੍ਹਾਂ ਦਾਊਦ ਨੇ ਧੋਖਾ ਕੀਤਾ ਸੀ, ਠੀਕ ਉਸੇ ਤਰ੍ਹਾਂ ਹੁਣ ਉਸ ਨੂੰ ਧੋਖਾ ਦਿੱਤਾ ਜਾਂਦਾ ਹੈ। ਦਾਊਦ ਉਸਦੇ ਬਨਾਵਟੀ ਪੁੱਤਰ ਨੂੰ ਮਾਫ ਕਰ ਦਿੰਦਾ ਹੈ, ਫਿਰ ਉਹ ਇਸੇ ਨੂੰ ਦਾਊਦ ਅਤੇ ਅਬਸ਼ਾਲੋਮ ਉੱਤੇ ਲਾਗੂ ਕਰਦੀ ਹੈ। ਉਹ ਇਸਰਾਇਲੀ ਕੌਮ ਦੀ ਪ੍ਰਤੀਨਿਧਤਾ ਇੱਕ ਵਿਧਵਾ ਮਾਂ ਵਜੋਂ ਕਰਦੀ ਹੈ। ਉਹ ਸਾਰੇ ਇਸਰਾਇਲ ਦੇ ਨਾਮ ਵਿੱਚ ਇਹ ਬੋਲਦੀ ਹੋਈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ। ਅਬਸ਼ਾਲੋਮ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਸੀ ਅਤੇ ਲੋਕਾਂ ਦੀ ਨਜ਼ਰ ਵਿੱਚ ਸ਼ਾਇਦ ਅਮਨੋਨ ਨੂੰ ਆਪਣੇ ਕੀਤੇ ਦਾ ਸਹੀ ਸਹੀ ਫਲ ਮਿਲਿਆ ਸੀ। ਇਸ ਸਭ ਦੇ ਨਤੀਜੇ ਵਜੋਂ ਆਪਣੇ ਵਿੱਚ ਸ਼ਸ਼ੋ 5 ਵਿੱਚ ਪਿਆ ਦਾਊਦ ਖਾਹਿਸ਼ ਕਰਦਾ ਹੈ ਕਿ ਅਬਸ਼ਾਲੋਮ ਵਾਪਸ ਆ ਜਾਵੇ। ਕਿੰਨਾ ਮੰਦਭਾਗਾ ਹੈ ਕਿ ਦਾਊਦ ਨੇ ਆਪਣੇ ਪੁੱਤਰ ਨੂੰ ਦੇਖਣਾ ਨਹੀਂ ਸੀ ਚਾਹਿਆ। ਇਹੋ ਹੀ ਅਸਲ ਵਿੱਚ 15 ਅਧਿਆਏ ਵਿੱਚ ਦਰਜ ਅਬਸ਼ਾਲੋਮ ਦੀ ਵਿਰੋਧਤਾ ਲਈ ਰਾਸਤਾ ਤਿਆਰ ਕਰਦਾ ਹੈ। ਅਬਸ਼ਾਲੋਮ ਇੱਕ ਬੁਰਾ ਬਾਲਕ ਪਰ ਅੱਛਾ ਰਾਜਨੀਤੀਵਾਨ ਸੀ। ਉਸ ਦੁਆਰਾ ਯੋਆਬ ਦੀ ਖੜੀ ਖੇਤੀ ਨੂੰ ਅੱਗ ਲਾਉਣ ਵੀ ਉਸੇ ਦੀ ਸ਼ਖਸੀਅਤ ਨੂੰ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਉਸਨੇ ਯੋਆਬ ਨੂੰ ਆਪਣੇ ਪਿਤਾ ਨਾਲ ਉਸਦਾ ਮੇਲ ਕਰਾਉਣ ਲਈ ਮਜਬੂਰ ਕੀਤਾ ਸੀ, ਪਰ ਦਾਊਦ ਨੇ ਉਸ ਨੂੰ ਅਧੂਰੇ ਮਨੋਂ ਮਾਫ਼ ਕੀਤਾ ਸੀ। 32 ਅਤੇ 33 ਆਇਤਾਂ ਦੇ ਵਚਨ ਹਨ, ਤਾਂ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ ਮੈਂ ਤੈਨੂੰ ਸੱਦਾ ਘੱਲਿਆ ਭਈ ਇੱਥੇ ਆ, ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਪਾਤਸ਼ਾਹ ਕੋਲ ਘੱਲਾਂ ਭਈ ਮੈਂ ਗਸ਼ੂਰ ਤੋਂ ਇੱਥੇ ਕਿਉਂ ਆਇਆ। ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ, ਸੋ ਹੁਣ ਪਾਤਸ਼ਾਹ ਦਾ ਦਰਸ਼ਨ ਮੈਨੂੰ ਕਰਾਈ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ। ਤਦ ਜਵਾਬ ਨੇ ਪਾਤਸ਼ਾਹ ਕੋਲ ਜਾ ਕੇ ਉਸਨੂੰ ਇਹ ਗੱਲ ਆਖੀ ਅਤੇ ਜਾਂ ਉਸਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਪਾਤਸ਼ਾਹ ਕੋਲ ਆਇਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਪਰਨੇ ਡਿੱਗ ਪਿਆ ਅਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ। ਪਰ ਪਰਮੇਸ਼ਵਰ ਸਾਨੂੰ ਪੂਰਨ ਮਾਫ਼ੀ ਦਿੰਦਾ ਹੈ। ਦਾਊਦ ਨੇ ਉਸ ਨੂੰ ਅਧੂਰੇ ਮਨੋਂ ਮਾਫ਼ ਕੀਤਾ ਸੀ। ਆਪ ਨੂੰ ਅਤੇ ਮੈਨੂੰ ਪਰਮੇਸ਼ਵਰ ਦਾ ਵਚਨ ਆਪਸੀਆਂ ਦੀ ਪੱਤਰੀ 4 ਅਧਿਆਇ ਉਸਦੀ 32 ਆਇਤ ਵਿੱਚ ਦੱਸਦਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ। ਕੀ ਪਰਮੇਸ਼ਵਰ ਨੇ ਆਪ ਨੂੰ ਮਾਫ਼ ਕਰ ਦਿੱਤਾ ਹੈ? ਜੀ ਹਾਂ, ਸਾਨੂੰ ਦੂਸਰਿਆਂ ਨੂੰ ਕਿਵੇਂ ਮਾਫ਼ ਕਰਨਾ ਚਾਹੀਦਾ ਹੈ? ਠੀਕ ਇਸੇ ਤਰ੍ਹਾਂ ਮੇਰੇ ਦੋਸਤ, ਸਾਡਾ ਪਰਮੇਸ਼ਰ ਮਾਫ਼ ਕਰਨ ਵਾਲਾ ਪਰਮੇਸ਼ਰ ਹੈ। ਗਲਾਤੀਆਂ ਦੀ ਪੱਤਰੀ 6 ਅਧਿਆਇ ਉਸਦੀ 1 ਆਇਤ ਦੇ ਵਚਨ ਹਨ, ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ ਅਤੇ ਤੂੰ ਆਪਣੇ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਵੇ ਵਿੱਚ ਪਵੇਂ। ਦਾਊਦ ਨੇ ਆਪਣੇ ਪੁੱਤਰ ਨੂੰ ਮਾਫ ਨਾ ਕਰਕੇ ਗਲਤੀ ਕੀਤੀ ਸੀ। ਇਸ ਕਰਕੇ ਉਸ ਨੂੰ ਪਛਤਾਉਣਾ ਪਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਅਸੀਸ ਦੇਵੇ। ਜੈ ਮਸੀਹ ਦੀ।
ਜ਼ਹਿਰ ਹੋ ਜਾਣੀਆਂ ਤੇਰੀਆਂ ਕਰਤੂਤਾਂ ਸਭੇ ਜ਼ਹਿਰ ਹੋ ਜਾਣੀਆਂ ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਸੀ ਮਾਰੀਆਂ ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਸੀ ਮਾਰੀਆਂ ਤੇਰਾ ਲੇਖਾ ਯੇਸੂ ਨੇ ਲੈ ਲੈਣਾ ਫਿਰ ਨਾ ਤੂੰ ਪਛਤਾਉਣਾ ਤੇਰਾ ਲੇਖਾ ਯੇਸੂ ਨੇ ਲੈ ਫਿਰ ਨਾ ਤੂੰ ਪਛਤਾਉਣਾ ਤੋਬਾ ਕਰ ਲੈ ਯੇਸੂ ਨੇ ਆਉਣਾ ਫਿਰ ਨਾ ਤੂੰ ਪਛਤਾਉਣਾ ਇੱਕ ਦਿਨ ਜਲਾਲੀ ਯੇਸੂ ਸੁਰਗਾ ਤੋਂ ਆਵੇਗਾ ਇੱਕ ਦਿਨ ਜਲਾਲੀ ਯੇਸੂ ਸੁਰਗਾ ਤੋਂ ਆਵੇਗਾ ਆਪਣੇ ਮੁਕੱਦਸਾਂ ਨੂੰ ਨਾਲ ਲੈ ਜਾਵੇਗਾ ਆਪਣੇ ਮੁਕੱਦਸਾਂ ਨੂੰ ਨਾਲ ਲੈ ਜਾਵੇਗਾ ਕਰ ਲੈ ਤੌਬਾ ਜੇ ਉਹਦੇ ਨਾਲ ਜਾਣਾ ਫਿਰ ਨਾ ਤੂੰ ਪਛਤਾਉਣਾ ਕਰ ਲੈ ਤੌਬਾ ਜੇ ਉਹਦੇ ਨਾਲ
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।